ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੇਵਾ ਸਚੜਾ ਦੂਰ ਨਾ ਭਾਲੀਆ ਘੱਟ ਘੱਟ ਸ਼ਬਦ ਪਛਾਣੂਗਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੇਵਾ ਸਚੜਾ ਦੂਰ ਨਾ ਭਾਲੀਆ ਘੱਟ ਘੱਟ ਸ਼ਬਦ ਪਛਾਣੂਗਾ ਸੱਚ ਸ਼ਬਦ ਪਛਾਣੂ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਬਿਬ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਜਿਨ ਥਾਪੀ ਬਿਬ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸਤਿਗੁਰੂ ਜੀ, ਤਿਨ੍ਹਾਂ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਰਸ਼ਨ ਦੀਦਾਰ ਕਰਨ ਦਾ ਆਪ ਗੁਰੂ ਕਿਉਂ ਸਿੱਖ ਸੰਗਤਾਂ ਨੂੰ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਬੋਲ ਨੇ ਦਿੱਤੇ ਸਭੇ ਥਾਵ ਨਹੀਂ ਤੁਧ ਜੀ ਹੋਇਆ ਬੱਧੋ ਪੁਰਖ ਬਿਧਾਤਾ ਤਾਂ ਤੂੰ ਸੋ ਹੋਇਆ। ਮਹਾਰਾਜ ਸਾਹਿਬ ਜੀ ਕਹਿੰਦੇ ਦੁਨੀਆਂ ਦੀ ਥਾਂ ਬੜੀ ਵੇਖੀ ਨੇ ਪਰ ਸੱਚਖੰਡ ਸ੍ਰੀ ਹਰਿਮੰਦਰ ਜੀ ਆ ਥਾਂ ਦੁਨੀਆਂ ਦੀ ਕੋਈ ਨਹੀਂ ਵੇਖਿਆ ਕਿਉਂਕਿ ਇਹ ਪਾਵਨ ਅਸਥਾਨ ਦੀ ਬੁਨਿਆਦ ਧੰਨ ਸਤਿਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਪਾਸੋਂ ਰਖਵਾਈ ਸੀ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨ੍ਹਾਂ ਨੇ ਦਸਾਂ ਗੁਰੂਆਂ ਦਾ ਸਤੋਤਰ ਲਿਖ ਕੇ ਤੇ ਪੰਥ ਪ੍ਰਕਾਸ਼ ਲਿਖਿਆ ਹੈ ਕਿ ਗੁਰੂ ਕੇ ਖਾਲਸੇ ਨੂੰ ਕਿਵੇਂ ਮੈਂ ਪ੍ਰਗਟ ਕੀਤਾ ਹੈ। ਸਰਬਲੇ ਗ੍ਰੰਥ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦਾ ਪੰਥ ਪ੍ਰਕਾਸ਼ ਆਉਂਦਾ ਹੈ ਜਿਹਦੇ ਸ਼ੁਰੂ ਵਿੱਚ ਮਹਾਰਾਜ ਜੀ ਨੇ ਦਸਾਂ ਪਾਤਸ਼ਾਹੀਆਂ ਦਾ ਸਤੋਤਰ ਲਿਖਿਆ ਹੈ। جدو دھن ستگرو گرو رامداس صاحب جی کی واری آئی تو مہاراج صاحب جی نے بچن لکھے نے رامداس اچل نیت سدھا سروور روپ سدھاری دھن ستگرو گرو رامداس صاحب جی جنہوں نے اپنا ہی سروپ سروور صاحب بنا کر کے تو گرو سنگت کے ادھار واسطے مہاراج صاحب جی نے ایک تیرتھ لایا ہے دھن ستگرو گرو رامداس صاحب جی جس وقت سچ کھنڈ جان لگے تو دھن گرو ارجن دیو پاتشاہ جی نے مہاراج صاحب جی نے حکم کیتا ایک تو گر شبد کا جہاز تیار کرو ایک جہاز بناؤ جو سروور کی اصا نے سیوا پرارمبھ کیتی ہے جڑا بھی یہ سروور اشنان کرے گا وہ بھگجل میں تر جائے گا لکھا روگ اس کے کٹے جان گے سچے پاتشاہ جی نے بچن کیتا سی اپنے پتر دھن گرو ارجن دیو پاتشاہ جی دے تائیں سروور صاحب کی سیوا ادا کرے جویں ایک چولا اپنے گرو کی سیوا کرتا ہے جویں ایک پتر اپنے پتا کی سیوا کرتا ہے تینوں سروور نہ جانو ارجن دیو جی سروور سادہ سروپ کر کے جانے دھن گرو گوبند سنگھ صاحب جی نے لکھا ہے سدھا سروور روپ سدھاری دھن بلاہے جائیے گرو رامداس صاحب جی جنہوں نے اپنا ہی سروور امرت سروور تیار کروا دیتا سچے پاتشاہ جی کی پاون بانی وچ بولنے رامداس سروور نہاتے سب اترے پاپ کماتے جڑا رامداس سروور اشنان کرتا ہے وہ کیتے ہوئے جنما جنمانترا کے پاپ اتر جاندے ہیں جڑے علاقے گرو خالسا جی آپ بیٹھے ہیں وہ کہتے ہیں امرت سر سردار سنڈا یہ سروور وہ سروور جہاں امرت جل ہے امرت جل میں جڑا چھکے گا اشنان کرے گا پوجل سمندر سے وہ بیڑا بننے لگ جائے گا وڈے بھاگ نے سچ کھان شری ہرمندر صاحب جی کے درشن دیدار سدھا سروور اشنان کرنے سانا سبھاگ پراپت ہوا ہے سچے پاتشاہ جی نے جو مکھواک بخشے نے انہوں مکھ واقعوں کے وچار سرون کرن واسطے دیوتیاں دی نیائی آپ گر سنگت دے وچ بیٹھ کر کے سچے پاتشاہ جی والے نیتر دے دینے کھول کر کے کنا دے بیٹھے ہاں کہ سچے پاتشاہ جی سارے کنا دے وچ امرتمئی بچن پاؤن دھن ستگرو گرو نانک دیو پاتشاہ جی سنسار دے اتر آئے تو انیک پرانیاں کا دھن ستگرو گرو نانک دیو پاتشاہ جی نے بھلا کیتا بھائی گردار صاحب جی دے بول نے پیارے گرو نانک جی گنتی نہ آوے موہے تارے گنے جات تیرے تارے نہ گنات ہے گرو نانک دیو پاتشاہ جی دنیا دے اوپر برہمنڈ دے وچ آکاش وچ کنے تارے نے یہ دے کہے گرداس انہاں تاریاں دی گنتی کر تے میں کر سکدا ہاں پر جے مینوں کوئی کہے کہ گرو نانک دے پاتشاہ جی نے کنے کو تارے نے بھائی گرداس صاحب جی ہاتھ جوڑ کے کہندے نے کہ اے گنتی مینوں نہیں آندی میں اے گنتی نہیں کر سکدا گرو نانک دیو پاتشاہ جی دنیا کے ہرک خطے وچ گئے ہرک کتے والے مہاراج صاحب جی نے اپنا اپدیش بخش کے نہالے نہال کیتا مہاراج صاحب جی پچھم کے علاقے وچ گئے نے تو اتوں کا ایک پیر سی کمائی والا سی جاندا سی کہ آپ نرائن کلا دھار جگ میں پرورے آپ خدایا جسمانی شریر دھار کے دنیا دے اوپر آ گیا ہے یہ ساڈے ورگا نہیں سی کہ جڑا ترکاں وترکاں دے کر کے بھریا ہوا سی جڑا گرو نانک صاحب جی نوں اپنے ورگا ہی عام منکھ جاندا سی جو جی بندے بھی اپنی سوچ ہوئے گی یہ جو نظریے نال وہ دوجے نوں ویکھے گا جیڑی اپنی سوچ سنتا والی ہے انہوں دوجا ہی سنت لگے گا یہ خدایا بھی پچھان کر لے گا کہ خدایا کہڑے جسمانی شریر ورتدا پیا ہے وہ پیر نوں پتا سی کہ خدایا نانک نام ترا کے دنیا دے اوپر آیا ہے انہیں اپنے مریداں نوں کہیا کہ میرا آخری سماں آ گیا ہے میں دنیا تو چلے جانا ہے یہ فانی دنیا نوں تاج دینا ہے تساں نے جتھے میری قبر بناونی ہے قبر اجیہی بناونی ہے کہ اہدے اندر جان نوں وی مار دے تے اتے باہر آن نوں وی مار دے نانک خدائے آوے گا اے خدایا اے اللہ پہلا تا مینوں جیون دان دے گا تے پھر اپدیش دے کے میرے کلیان کرے گا گرو نانک دیو پاتشاہ جی نے جتنے کوئی پکارتا سی سچے پاتشاہ جی اتنے جا کے درشن بخش دے سن پومی چور نو راجے نے کیا سی ایک چور سچ کدوں کا بولن لگ پیا ہے ایک چور چوری کر کے کیویں من لگ پیا ہے کہ میں چوری کیتی ہے تو پومی نے کیا سی من مرشد ہی ایڈا بھاری مل گیا ہے جنہیں چور نے سچ بولن ڈا دیتا ہے راوی نے پوچھا سی مرشد کا نام کی ہے تو بھومیا کہن لگا ہے مرشد اے ستگرو کا نام نانک ہے راجا کہن لگا بھومیا مینو بھی کدے درشن کرا دے ستگرو دے بھومیا کہن لگا ستگرو گرو نانک نو میں جدو درشنا دے بارے کیا سی ستگرو گرو نانک صاحب نے بچن کیتے سن جتے پھر سنگت بیٹھ کے کوئی مینو چیتے کرے نا اتے جا کے میں حاضر ہو جانا ہاں ان میں درشن بخشدا ہاں راجے نے اپنا دربار چھڈ کے گر سنگت کروانی شروع کیتی تو گرو نانک دیو جی نے وہ راجے نو نہالو نہال کیتا سی گرو نانک جی نے جتے کوئی چیتے کردا رہا ہے سچے پاتشاہ جی اتنے پہنچ نہیں رہے ہیں کٹ کٹ کے انتر کی جانت پلے برے کی پیر پشانت کٹا کٹا بھی جاننا اور دھن ستگرو گرو نانک دیو جی اور پیر نے درشن دین پہنچے نے مہاراج صاحب جی نے قبر دے کے پیر دا شریر کڈایا ہے ان جیون دان بخشیا ہے اج گرو خالصہ جی اے گل انہونی جاتے گی کہ کوئی بندہ کوئی گرو کوئی مرشد کسی نو جیون دان کیویں دے سکتا ہے سچے پاتشاہ جی دی پاون بانی دے بچن ستگرو میرا مار جیوال ستگرو صاحب جی مریا ہویا نو جیندیا کرن دی سمرتھا رکھدے نہیں جڑا مریا نو جیندا ہی نہ کر سکے ستگرو کہدا پرب بھاو بن ساس تے رکھا جی پربھو نو بھاجوے وہ بنا سواساں تے بھی رکھ سکتا جی یہ کوئی وڈی گل نہیں جی گرو نانک صاحب جی دی حضوری وچ پیر کھلوتا اے تے اے چیلے کھلوتے نہیں مہاراج سچے پاتشاہ جی مینوں پاون اپدیش بخش کے نہالو نہال کرو مہاراج صاحب جی نے سمیں دا راج اپنی رسنا تے وچارن کیتا گرو نانک صاحب جی جتے بھی گئے اتوں دی بولی نوں اتوں دے راگ نوں سمیں دی نزاکت نوں پچھان کے سچے پاتشاہ جی نے پاون اپدیش بخشیا ہے پنجابیاں دا گرو خالصہ جی محاورہ ہے ਲੋਹਾ ਗਰਮ ਹੋਵੇ ਤੇ ਸੱਟ ਮਾਰਨ ਦਾ ਮਜ਼ਾ ਤਾਂ ਆਉਂਦਾ ਹੈ, ਮਾਹੌਲ ਬਣਿਆ ਹੋਵੇ ਤੇ ਉਪਦੇਸ਼ ਦੇਣ ਦਾ ਸਵਾਦ ਵੀ ਤਾਂ ਆਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸ਼ੋਕਮਈ ਪ੍ਰਸਥਿਤੀ ਜਾਣ ਕੇ ਤੇ ਅਲਾਹਣੀਆਂ ਦੀ ਬਾਣੀ ਉਚਾਰਨ ਕੀਤੀ ਹੈ। ਅਲਾਹਣੀ ਸ਼ਬਦ ਗੁਰੂ ਖਾਲਸਾ ਜੀ ਸੰਸਕ੍ਰਿਤ ਦੇ ਅਲਾਪਣ ਸ਼ਬਦ ਤੋਂ ਬਣਿਆ ਹੈ। ਅਲਾਪਣ ਦਾ ਅਰਥ ਹੁੰਦਾ ਹੈ ਅਲਾਪ ਲਾਉਣਾ, ਗਾਉਣਾ, ਵਿਰਾਗ ਦੀਆਂ ਧੁਨਾਂ ਗਾਉਣੀਆਂ। ਆਮ ਸਾਡੇ ਪਿੰਡਾਂ ਦੇ ਵਿੱਚ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਸੀ ਤੇ ਨੈਣਾ ਤੇ ਮਰਾਸੀ ਆ ਕਰਕੇ ਵੈਨ ਪਾਉਂਦੇ ਹੁੰਦੇ ਸਨ। ਨੌਜਵਾਨ ਦੇ ਵੈਨ ਕੁਝ ਹੋਰ ਹੁੰਦੇ ਸੀ, ਬਾਲਕ ਦੇ ਵੈਨ ਹੋਰ ਹੁੰਦੇ ਸੀ। ਪੁਰਾਣਿਆਂ ਨੂੰ ਪਤਾ ਹੈ ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਸੀ ਉਹਨਾਂ ਵੈਣਾਂ ਦੇ ਵਿੱਚ ਠੱਠਾ ਹਾਸਾ ਮਖੌਲ ਵੀ ਭਾਸਦਾ ਸੀ। ਇਹ ਵੈਨ ਸਾਡੀ ਲੌਕਿਕ ਰੀਤੀ ਸੀ। ਸੱਜੇ ਪਾਤਸ਼ਾਹ ਜੀ ਨੇ ਇਹਨਾਂ ਵੈਣਾਂ ਨੂੰ ਗੁਰਬਾਣੀ ਦੇ ਉਪਦੇਸ਼ ਰਾਹੀਂ ਨਿਹਾਲ ਤੇ ਕਿਰਤਾਰਥ ਕੀਤਾ ਹੈ। ਲੋਕ ਵੈਣ ਪਾਉਂਦੇ ਸਨ ਝੂਠੇ ਮੋਹ ਦੇ ਵਿੱਚ, ਝੂਠੇ ਧੰਬੜਿਆਂ ਦੇ ਵਿੱਚ ਵਲੇਵੇਂ ਕਰਕੇ। ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਵੈਣ ਪਾਉਣੇ ਹੈ ਤੇ ਸਾਈਂ ਦੀ ਪ੍ਰਾਪਤੀ ਲਈ ਵੈਣ ਪਾਓ। ਗੁਰੂ ਖਾਲਸਾ ਜੀ ਰੋਂਦੇ ਰੱਬ ਦੇ ਪਿਆਰੇ ਵੀ ਨੇ ਤੇ ਰੋਂਦੇ ਸੰਸਾਰੀ ਲੋਕ ਵੀ ਨੇ। ਸੰਸਾਰੀਆਂ ਦਾ ਰੋਣਾ ਕੁਝ ਹੋਰ ਹੈ, ਰੱਬ ਦੇ ਪਿਆਰਿਆਂ ਦਾ ਰੋਣਾ ਕੁਝ ਹੋਰ ਹੈ। ਵੇਖਣ ਨੂੰ ਬਰਾਬਰ ਹੈ, ਰੱਬ ਦੇ ਪਿਆਰਿਆਂ ਦੀ ਅੱਖ ਵੀ ਸੱਜਲ ਹੁੰਦੀ ਹੈ, ਅੱਥਰੂ ਡਿੱਗਦਾ ਹੈ। ਸੰਸਾਰੀਆਂ ਦੀ ਅੱਖ ਵੀ ਸੱਜਲ ਹੁੰਦੀ ਹੈ ਤੇ ਅੱਥਰੂ ਡਿੱਗਦਾ ਹੈ, ਪਰ ਸੰਸਾਰੀਆਂ ਦਾ ਰੋਣਾ ਵਾਲੇ ਕਰਕੇ ਹੁੰਦਾ ਹੈ, ਝੂਠਾ ਹੁੰਦਾ ਹੈ, ਮਾਇਆ ਕਰਕੇ ਵੇਖਾ ਵੇਖੀ ਦਾ ਹੁੰਦਾ ਹੈ। ਇਹ ਰੋਣਾ ਸਾਨੂੰ ਭਗਜਲ ਦੇ ਸਮੁੰਦਰ ਵਿੱਚ ਰੋੜ ਦਿੰਦਾ ਹੈ। ਭਗਤਾਂ ਦਾ ਰੋਣਾ ਰੱਬ ਲਈ ਹੁੰਦਾ ਹੈ, ਇਹ ਰੱਬ ਲਈ ਰੋਂਦੇ ਨੇ। ਭਾਈ ਨੰਦ ਲਾਲ ਸਾਹਿਬ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 52 ਕਵੀਆਂ ਦੇ ਸਰਦਾਰ, ਉਹ ਰੋਏ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਈ। ਇੱਕ ਨਹੀਂ ਸੱਤ ਗ੍ਰੰਥ ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰੇਮ ਵਿੱਚ ਭਿੱਜ ਕੇ। ਇੱਕ ਸ਼ੇਰ ਇੱਕ ਬੈਤ ਲਿਖਦੇ ਤੇ ਨੰਦ ਲਾਲ ਦੀ ਅੱਖ ਦੇ ਵਿੱਚ ਇੱਕ ਹੰਝੂ ਡਿੱਗਦਾ ਸੀ। ਭਾਈ ਨੰਦ ਲਾਲ ਜੀ ਵੈਨ ਪਾਉਂਦੇ ਰਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਈ। ਕਹਿੰਦੇ ਰਹੇ ਨੇ ਆਈ ਜਾਤ ਨੇ ਮੇਰਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹੜੇ ਤੇਰੀ ਯਾਦ ਨਹੀਂ ਆਉਂਦੀ ਉਹਦੇ ਨੰਦ ਲਾਲ ਮਰਦਾ ਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਤੇਰੀ ਯਾਦ ਵਿੱਚ ਨੰਦ ਲਾਲ ਭਿੱਜ ਕੇ ਰੋਂਦਾ ਏ ਨਾ, ਇੱਕ ਅੱਥਰੂ ਡਿੱਗਦਾ ਏ, ਉਹ ਅੱਥਰੂ ਨੰਦ ਲਾਲ ਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਧੋਂਦਾ ਜਾਂਦਾ ਏ। ਅੱਖ ਵਿੱਚੋਂ ਹੰਝੂ ਡਿੱਗੇ ਨਾ ਭਗਤ ਦੀ ਅੱਖ ਵਿੱਚੋਂ, ਉਹ ਕਰੋੜਾਂ ਕੀਤੇ ਹੋਏ ਪਾਪਾਂ ਨੂੰ ਧੋ ਦਿੰਦਾ ਏ। ਸੰਸਾਰੀ ਬੰਦੇ ਦੀ ਅੱਖ ਵਿੱਚੋਂ ਵਲੇਵੇਂ ਕਰਕੇ ਹੰਝੂ ਡਿੱਗੇ, ਉਹ ਹੰਝੂ ਗੁਰੂ ਖਾਲਸਾ ਜੀ ਧੱਕ ਕੇ ਉਹਦਾ ਵਹਿਣ ਸਾਨੂੰ ਭਗਜਲ ਦੇ ਪੇ ਵਿੱਚ ਸੁੱਟ ਦਿੰਦਾ ਏ। ਨੰਦ ਲਾਲ ਸਾਹਿਬ ਨੇ ਕਿਹਾ ਸੀ ਚਸ਼ਮ ਅਫਕਾਰੀ, ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਪ੍ਰੇਮ ਦੇ ਵਿੱਚ ਮੇਰੀ ਅੱਖ ਸਦਾ ਹੀ ਫਿਕਰਮੰਦ ਰਹਿੰਦੀ ਹੈ, ਮੇਰੀ ਜ਼ਬਾਨ ਸਦਾ ਹੀ ਤੇਰੇ ਜ਼ਿਕਰ ਵਿੱਚ ਰਹਿੰਦੀ ਹੈ। ਨੰਦ ਲਾਲ ਨੇ ਕਿਹਾ ਸੀ ਹਵਾਏ ਬੰਦਗੀ ਅਵਿਰਭ ਗਰਭ ਜੋ ਦੇ ਮਰਾ, ਵਗਰਨਾ ਜ਼ੌਕੇ ਚੁਣੀ ਆਮਦਨ ਨਬੀ ਦੇ ਮਰਾ, ਖੁਸ਼ ਬਵਦ ਉਮਰ ਕੇ ਦਰ ਜਾ ਦੇ ਬੇਜ਼ਰਬ, ਵਰਨਾ ਕੇ ਹਾਸਿਲ ਅਸਤ ਅਸੀਂ ਗੁੰਦ ਦੇਖ ਦੇ ਦੇ ਮਰਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੇ ਪ੍ਰੇਮ ਦੀ ਖਿੱਚ ਮੈਨੂੰ ਜਿਸਮਾਨੀ ਸਰੀਰ ਵਿੱਚ ਲਿਆਈ ਹੈ, ਨਹੀਂ ਤੇ ਨੀਲੇ ਗੁੰਬਰ ਦੇ ਹੇਠਾਂ ਮੈਨੂੰ ਆਉਣ ਦਾ ਲਾਭ ਕੀ ਸੀ। ਮੈਂ ਤੇਰੇ ਚਰਨਾਂ ਨੂੰ ਚੱਟਣ ਵਾਸਤੇ, ਮੈਂ ਤੇਰੇ ਚਰਨਾਂ ਕਮਲਾਂ ਦਾ ਭੌਰਾ ਬਣਨ ਵਾਸਤੇ ਇਹ ਜਿਸਮਾਨੀ ਸਰੀਰ ਧਾਰ ਕੇ ਦੁਨੀਆਂ ਦੇ ਉੱਪਰ ਆਇਆ ਹਾਂ।
ਨੰਦ ਲਾਲ ਸਾਹਿਬ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇੰਨੀ ਵਡਿਆਈ ਕੀਤੀ, ਅਠੋਤਰੀ ਮਾਲਾ ਲਿਖ ਦਿੱਤੀ ਹੈ। ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਤੇਜ ਵੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਇਹ ਪੜ੍ਹ ਕੇ ਵੇਖਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 108 ਵਾਰ ਨਾਮ ਨੰਦ ਲਾਲ ਨੇ ਆਪਣੀ ਜ਼ਬਾਨ ਤੇ ਲਿਆ ਹੈ। ਰੋਜ਼ ਪੜ੍ਹਦੇ ਸਨ ਨੰਦ ਲਾਲ ਸਾਹਿਬ ਜੀ, ਪੁਰਾਣੇ ਗੁਰੂ ਕੇ ਸਿੱਖ ਇਸ ਬਾਣੀ ਦਾ ਨੇਮ ਨਾਲ ਪਾਠ ਕਰਦੇ ਰਹੇ। ਮਹਾਰਾਜ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਕਿ ਲੋਕਾਂ ਦਾ ਰੋਣਾ ਵਲੀਵੇਂ ਕਰਕੇ ਹੁੰਦਾ ਹੈ ਤੇ ਰੱਬ ਦੇ ਪਿਆਰਿਆਂ ਦਾ ਰੋਣਾ ਰੱਬ ਲਈ ਹੁੰਦਾ ਹੈ, ਤੇ ਰੱਬ ਦੀ ਪ੍ਰਾਪਤੀ ਲਈ ਰੋਂਦੇ ਨੇ। ਬਾਬਾ ਰੋਣਾ ਤਾਂ ਫਿਰ ਜਾਣੀਏ ਜੋ ਰੋਵਾ ਲਾਏ ਪਿਆਰੋ। ਮਹਾਰਾਜ ਜੀ ਪਾਵਨ ਬਾਣੀ ਦੇ ਬੋਲ ਨੇ। ਮਹਾਰਾਜ ਜੀ ਕਹਿੰਦੇ, ਮੈਂ ਉਹਨੂੰ ਸੱਚਾ ਰੋਣਾ ਜਾਣਦਾ ਹਾਂ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਦੇ ਨਾਲ ਪ੍ਰੇਮ ਲਾ ਕੇ ਰੋਂਦਾ ਹੈ। ਇਹ ਐਲਾਨੀਆਂ ਗੁਰੂ ਖਾਲਸਾ ਜੀ ਪਹਿਲੇ ਪਾਤਸ਼ਾਹ ਜੀ ਨੇ ਵੀ ਉਚਾਰਨ ਕੀਤੀਆਂ ਨੇ ਤੇ ਦਸਵੇਂ ਪਾਤਸ਼ਾਹ ਜੀ ਨੇ ਵੀ ਉਚਾਰਨ ਕੀਤੀਆਂ ਨੇ। ਦਸਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀਆਂ ਹੋਈਆਂ ਐਲਾਨੀਆਂ ਸਾਨੂੰ ਸਰਬਲੇ ਪ੍ਰਕਾਸ਼ ਗ੍ਰੰਥ ਵਿੱਚੋਂ ਮਿਲਦੀਆਂ ਨੇ। ਦੁਨੀਆਂ ਦੇ ਉੱਪਰ ਇੱਕ ਰਾਕਸ਼ ਹੋਇਆ ਜਿਹਦਾ ਨਾਮ ਸੀ ਬਿਰਜਨਾਥ। ਉਹਨੇ ਦੇਵੀ ਦੁਰਗਾ ਦੇਵੀ ਦੇਵਤੇ ਸਾਰਿਆਂ ਨੂੰ ਜੰਗ ਦੇ ਮੈਦਾਨ ਵਿੱਚ ਪਰਾਜਿਤ ਕੀਤਾ, ਦੁਨੀਆਂ ਨੂੰ ਬੇਹਾਲ ਕੀਤਾ। ਸਾਰੇ ਦੇਵੀ ਦੇਵਤਿਆਂ ਨੇ ਨਿਰੰਕਾਰ ਦੇ ਚਰਨਾਂ ਵਿੱਚ ਫਰਿਆਦ ਕੀਤੀ ਤੇ ਨਿਰੰਕਾਰ ਜੀ ਲੋਹ ਦਾ ਸਰੂਪ ਧਾਰ ਕੇ ਦੁਨੀਆਂ ਤੇ ਪ੍ਰਗਟ ਹੋਏ। ਉਹਦਾ ਨਾਮ ਸੀ ਸਰਬ ਲੋਹ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਅਕਾਲ ਪੁਰਖ ਕੀ ਰੱਖਿਆ ਮਨੈ, ਸਰਬ ਲੋਹ ਦੀ ਰੱਖਿਆ ਮਨੈ, ਸਰਬ ਕਾਲ ਜੀ ਦੀ ਰੱਖਿਆ ਮਨੈ, ਸਰਬ ਲੋਹ ਜੀ ਦੀ ਸਦਾ ਰੱਖਿਆ ਮਨੈ। ਜਦੋਂ ਗੁਰੂ ਖਾਲਸਾ ਜੀ ਬਿਰਜਨਾਥ ਦਾ ਨਿਧਨ ਹੋਇਆ, ਉੱਥੇ ਦਸਵੇਂ ਪਾਤਸ਼ਾਹ ਜੀ ਨੇ ਐਲਾਨੀਆਂ ਲਿਖੀਆਂ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਬੰਦਾ ਵਾਸ਼ਨਾ ਦਾ ਬੱਧਾ ਦੁਨੀਆਂ ਤੇ ਆਇਆ ਏ ਤੇ ਵਾਸ਼ਨਾ ਦਾ ਬੱਧਾ ਦੁਨੀਆਂ ਤੇ ਚਲਿਆ ਗਿਆ ਏ। ਇੱਕ ਵਾਸ਼ਨਾ ਹੀ ਹੈ ਜੋ ਬੰਦੇ ਨੂੰ ਜਨਮ ਤੇ ਮਰਨ ਇਹ ਚੱਕਰ ਦੇ ਵਿੱਚ ਫੇਰਦੀ ਪਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰਬਲੇ ਪਾਵਨ ਬਾਣੀ ਵਿੱਚ ਲਿਖਿਆ, ਜਿਨ੍ਹਾਂ ਦੀ ਵੱਲ ਹੈ ਸਾਈ ਤਿਨ੍ਹਾਂ ਦੀ ਜੀਤ ਹੈ ਪਲ ਪਲ, ਜੇ ਬੇਮੁਖ ਹੈ ਪ੍ਰਭੂ ਸੇਤੀ ਤਿਨ੍ਹਾਂ ਦੀ ਹਾਰ ਹੈ ਦੇ ਜਗ ਨੇ। ਕਹਿੰਦੇ ਜਿਨ੍ਹਾਂ ਦੀ ਬਾਹ ਅਕਾਲ ਪੁਰਖ ਪਰਮੇਸ਼ੁਰ ਨੇ ਫੜੀ ਹੈ ਗੁਰੂ ਖਾਲਸਾ ਜੀ, ਉਹਨਾਂ ਦੇ ਦੋਨਾਂ ਲੋਕਾਂ ਦੇ ਵਿੱਚ ਜਿੱਤ ਹੈ। ਤੇ ਜਿਹੜੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਤੋਂ ਬੇਮੁਖ ਨੇ ਉਹਨਾਂ ਦੀ ਦੋਨਾਂ ਲੋਕਾਂ ਦੇ ਵਿੱਚ ਹਾਰ ਹੈ। ਉਹ ਜਿਲਤ ਦਾ ਉਹ ਹਾਰ ਦਾ ਮੂੰਹ ਵੇਖਦੇ ਨੇ, ਜਿਹੜੇ ਨਿਰੰਕਾਰ ਤੋਂ ਬੇਮੁਖ ਹੋ ਜਾਂਦੇ ਨੇ। ਅੱਜ ਦਾ ਪਾਵਨ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਐਲਾਨੀਆਂ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਪੀਰ ਦੇ ਤਾਏ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਿਹਾਲੋ ਨਿਹਾਲ ਕੀਤਾ ਹੈ। ਪੀਰ ਨੇ ਉਪਦੇਸ਼ ਨੇ ਬਖਸ਼ਿਆ, ਇਹ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੈ। ਅੱਜ ਗੁਰੂ ਖਾਲਸਾ ਜੀ ਸਾਨੂੰ ਜੀਵਨ ਚੇਤੇ ਹੈ, ਮੌਤ ਚੇਤੇ ਭੁੱਲੀ ਹੋਈ ਹੈ। ਜਿੱਦਣ ਮੌਤ ਚੇਤੇ ਆ ਗਈ ਉੱਦਣ ਗੁਰੂ ਖਾਲਸਾ ਜੀ ਪਾਪ ਕਰਨਾ ਦੇ ਦੂਰ ਦੀ ਗੱਲ ਰਹੀ, ਪਾਪ ਕਰਨ ਦੀ ਸੋਚ ਵੀ ਮਨ ਵਿੱਚ ਨਹੀਂ ਉਪਜੇਗੀ ਜਿੱਦਣ ਮੌਤ ਚੇਤੇ ਆ ਗਈ। ਇਸ ਲਈ ਸੱਚੇ ਪਾਤਸ਼ਾਹ ਜੀ, ਬੰਦੇ ਨੇ ਇਹ ਦੁਨੀਆਂ ਤੇ ਤੁਰ ਜਾਣਾ ਹੈ, ਇਹ ਪਾਵਨ ਉਪਦੇਸ਼ ਅੱਜ ਦੇ ਮੁਖਵਾਕ ਵਿੱਚ ਬਖਸ਼ਿਸ਼ ਕਰਦੇ ਪਏ ਨੇ। ਮਨ ਦੀਆਂ ਗੁਰਤੀਆਂ ਨੂੰ ਏਕਾਗਰ ਚਿਤ ਕਰੀਏ, ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰ ਦਿਸ ਮਾਲਾ ਸੋ ਸਾਹਿਬ ਕੁਦਰਤ ਜਾਣੇਵਾ।
ਹੰਸ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਕਹਿੰਦੇ ਨੇ ਮਹਾਰਾਜ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਦੇ ਨੇ ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਪਹਿਲਾਂ ਤੇ ਸੰਸਾਰ ਨੂੰ ਸਿਰਜਿਆ ਏ, ਫਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਸੰਸਾਰ ਦੇ ਵਿੱਚ ਸਮਾ ਕੇ ਬੈਠਾ ਏ। ਉਹ ਸਾਹਿਬ ਹੀ ਆਪਣੀ ਕੁਦਰਤ ਨੂੰ ਜਾਣਦਾ ਪਿਆ ਏ, ਕੁਦਰਤ ਨੂੰ ਪਛਾਣਦਾ ਪਿਆ ਏ। ਗੁਰੂ ਖਾਲਸਾ ਜੀ ਸ਼ਕਤੀ ਤੇ ਸ਼ਕਤਾ ਕਦੇ ਭਿੰਨ ਨਹੀਂ ਜੇ ਹੁੰਦੇ। ਇੱਕ ਮਨੁੱਖ ਦਾ ਸਰੀਰ ਤੇ ਮਨੁੱਖ ਦੀ ਐਨਰਜੀ ਇਹ ਦੋ ਚੀਜ਼ਾਂ ਨੇ ਪਰ ਜੁਦਾ ਨਹੀਂ। ਐਨਰਜੀ ਤੋਂ ਬਿਨਾਂ ਸਰੀਰ ਨਹੀਂ ਤੇ ਸਰੀਰ ਤੋਂ ਬਿਨਾਂ ਐਨਰਜੀ ਨਹੀਂ। ਇਸੇ ਤਰ੍ਹਾਂ ਕਾਦਰ ਤੋਂ ਬਿਨਾਂ ਕੁਦਰਤ ਨਹੀਂ ਤੇ ਕੁਦਰਤ ਤੋਂ ਬਿਨਾਂ ਕਾਦਰ ਨਹੀਂ। ਇਹ ਦੋ ਚੀਜ਼ਾਂ ਦਾ ਸੁਮੇਲ ਹੈ। ਕਾਦਰ ਗੁਰੂ ਖਾਲਸਾ ਜੀ ਅਰਬੀ ਦਾ ਸ਼ਬਦ ਹੈ ਜਿਹੜਾ ਅਰਥ ਹੈ ਕਰਨ ਵਾਲਾ। ਕਾਦਰ ਨੇ ਜੋ ਪ੍ਰਗਟ ਕੀਤਾ ਹੈ ਉਹਨੂੰ ਕੁਦਰਤ ਕਹਿੰਦੇ ਨੇ। ਵੇਦਾਂ ਵਿੱਚ ਵੀ ਇਹ ਸ਼ਬਦ ਆਇਆ ਹੈ ਬ੍ਰਹਮ ਤੇ ਮਾਇਆ ਕਰਕੇ। ਇਸਲਾਮੀ ਗ੍ਰੰਥਾਂ ਵਿੱਚ ਲਿਖਿਆ ਹੈ ਕਾਦਰ ਤੇ ਕੁਦਰਤ, ਵੈਦਿਕ ਗ੍ਰੰਥਾਂ ਵਿੱਚ ਲਿਖਿਆ ਹੈ ਬ੍ਰਹਮ ਤੇ ਮਾਇਆ। ਬ੍ਰਹਮ ਦਾ ਅਕਲੀ ਅਰਥ ਹੈ ਵਿਆਪਕ, ਜਿਹੜਾ ਸਾਰੇ ਥਾਵਾਂ ਤੇ ਜਰਵੇ ਜਰਵੇ ਵਿੱਚ ਸਮਾਇਆ ਏ ਉਹਨੂੰ ਬ੍ਰਹਮ ਕਹਿੰਦੇ ਨੇ। ਮਾਇਆ ਦਾ ਅਰਥ ਵਿਦਵਾਨ ਕਰਦੇ ਨੇ ਜਾ ਨਾਮ ਜੋ ਨਾਮ ਇਹਨੇ ਨਹੀਂ, ਜੋ ਹੋਵੇ ਨਾ ਪਰ ਦਿਖਾਈ ਦੇਵੇ ਐਸਾ ਜੋ ਭਰਮ ਦਾ ਪਰਦਾ ਏ ਉਹਨੂੰ ਮਾਇਆ ਕਹਿੰਦੇ ਨੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਮਾਇਆ ਦੇ ਸਹਿ ਧੋ ਕੇ ਇਹ ਜਗਤ ਨੂੰ ਰਚਿਆ ਏ। ਗੁਰੂ ਨਾਨਕ ਸਾਹਿਬ ਜੀ ਦੇ ਜਪਜੀ ਸਾਹਿਬ ਦੇ ਵਾਕ ਨੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਦਾਨ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਮਾਇਆ ਵਿੱਚ ਆਪਣਾ ਪ੍ਰਕਾਸ਼ ਪਾਇਆ, ਮਾਇਆ ਦੇ ਤਿੰਨ ਗੁਣ ਪ੍ਰਗਟ ਹੋਏ ਤੇ ਤ੍ਰੈ ਗੁਣਾਤਮਕ ਸੰਸਾਰ ਗੁਰੂ ਖਾਲਸਾ ਜੀ ਦੁਨੀਆਂ ਦੇ ਉੱਪਰ ਪ੍ਰਗਟ ਹੋਇਆ। ਕੁਝ ਲੋਕ ਰਜੋ ਗੁਣੀ ਨੇ, ਕੁਝ ਲੋਕ ਸਤੋ ਗੁਣੀ ਨੇ, ਕੁਝ ਤਮੋ ਗੁਣੀ ਨੇ। ਇਹ ਸੰਸਾਰ ਦੀ ਬੁਨਿਆਦ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਲਿਖਿਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਇਹ ਕੁਦਰਤ ਇਹ ਮਾਇਆ ਰਚੀ ਹੈ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਆਪਣੀ ਮਾਇਆ ਤੇ ਆਪਣੀ ਕੁਦਰਤ ਨੂੰ ਆਪ ਜਾਣਦਾ ਹੈ। ਬੰਦਾ ਗੁਰੂ ਖਾਲਸਾ ਜੀ ਪਰਮੇਸ਼ਵਰ ਦੀ ਕੁਦਰਤ ਦੇ ਵਿੱਚ ਵਿਚਰ ਕੇ ਆਨੰਦ ਤੇ ਲੈ ਸਕਦਾ ਹੈ, ਪਰ ਕੁਦਰਤ ਦਾ ਅੰਤ ਨਹੀਂ ਜੇ ਪਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਰੂ ਕੋ ਸਿੱਖੋ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦਾ ਅੰਤ ਕਿਸੇ ਨੇ ਕੀ ਪਾਉਣਾ ਹੈ। ਜਿਹਨੇ ਇਹ ਸਾਜੀ ਹੈ ਆਪਣੀ ਕੁਦਰਤ ਦੇ ਬਾਰੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਆਪ ਹੀ ਜਾਣਦਾ ਪਿਆ ਹੈ। ਉਹ ਨਾਨਾ ਪ੍ਰਕਾਰ ਦੇ ਕੌਤੇ ਕਰਦਾ ਪਿਆ ਹੈ, ਕਿਤੇ ਉਹ ਹੱਸਦਾ ਪਿਆ ਹੈ, ਕਿਤੇ ਉਹ ਰੋਂਦਾ ਪਿਆ ਹੈ, ਕਿਤੇ ਅੰਮ੍ਰਿਤ ਛਕਦਾ ਪਿਆ ਏ, ਕਿਸੇ ਨੂੰ ਛਕਾਉਂਦਾ ਪਿਆ ਏ। ਦਸਵੀਂ ਪਾਤਸ਼ਾਹ ਜੀ ਨੇ ਵਿਆਖਿਆ ਕੀਤੀ ਕਤਹੂੰ ਸੁਚੇਤ ਹੋ ਕੇ ਚੇਤਨਾ ਵਿਚਾਰ ਕੀਓ, ਕਤਹੂੰ ਅਚਿੰਤ ਹੋ ਕੇ ਸੋਲਤ ਅਚੇਤ ਹੋ। ਹੇ ਨਿਰੰਕਾਰ, ਕਿਤੇ ਤੂੰ ਸੁਚੇਤ ਹੋ ਕੇ ਬੈਠਾ ਏ ਪਿਆਰ ਬਰ ਪਿਆਰ ਹੋ ਕੇ, ਕਿਤੇ ਤੂੰ ਅਚੇਤ ਹੋ ਕੇ ਪਿਆ ਏ, ਕਿਤੇ ਤੂੰ ਅੰਮ੍ਰਿਤ ਛਕਾਉਂਦਾ ਪਿਆ ਏ, ਕਿਤੇ ਤੂੰ ਗੰਨੇ ਦਾ ਰਸ ਪਿਲਾਉਂਦਾ ਪਿਆ ਏ, ਕਿਤੇ ਤੂੰ ਮਦ ਪਿਲਾਉਂਦਾ ਪਿਆ ਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਕੁਦਰਤ ਦੀ ਵਿਆਖਿਆ ਅਕਾਲ ਉਸਤਤ ਦੇ ਵਿੱਚ ਕੀਤੀ ਹੈ। ਕਾਦਰ ਦੀ ਕੁਦਰਤ ਤੇ ਕਾਦਰ ਹੀ ਆਪਣੀ ਕੁਦਰਤ ਨੂੰ ਜਾਣਦਾ ਏ,
ਗੁਰੂ ਨਾਨਕ ਸਾਹਿਬ ਜੀ ਨੇ ਬੜੇ ਕਲੀਅਰ ਬੋਲ ਗਏ ਨੇ ਕਿ ਜਿਹਨੇ ਇਹ ਸ੍ਰਿਸ਼ਟੀ ਸਾਜੀ ਹੈ ਉਹ ਨਿਰੰਕਾਰ ਹੀ ਆਪਣੀ ਸ੍ਰਿਸ਼ਟੀ ਦੀ ਸੋਝੀ ਰੱਖਦਾ ਏ।
ਸੱਚੜਾ ਦੇਰ ਨਾ ਭਾਲੀਆ ਘੱਟ ਘੱਟ ਸ਼ਬਦ ਪਛਾਣੋਆ।
ਸੇਵ ਜੀ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਜੋ ਸੱਚਾ ਏ ਉਹਨੂੰ ਆਪਣੇ ਤੋਂ ਦੂਰ ਨਾ ਜਾਣੋ, ਕਿਉਂਕਿ ਉਹ ਘੱਟ ਘੱਟ ਦੇ ਵਿੱਚ ਬੈਠਾ ਏ ਤੇ ਵਾਹਿਗੁਰੂ ਗੁਰ ਸ਼ਬਦ ਦੇ ਨਾਲ ਉਹਨੂੰ ਪਛਾਣੋ, ਉਹਨੂੰ ਦੇਖੋ ਵੀ ਉਹ ਘੱਟ ਘੱਟ ਦੇ ਵਿੱਚ ਬੈਠ ਕਰਕੇ ਤੁਹਾਨੂੰ ਦੇਖਦਾ ਪਿਆ ਏ। ਗੁਰੂ ਖਾਲਸਾ ਜੀ ਵਾਹਿਗੁਰੂ ਗੁਰਮੰਤਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਏ। ਜਿਹੜਾ ਇਸ ਗੁਰਮੰਤਰ ਦੀ ਕਮਾਈ ਕਰਦਾ ਏ ਉਹ ਘੱਟ ਘੱਟ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਨੂੰ ਦੇਖ ਲੈਂਦਾ ਏ। ਪਰ ਇੱਕ ਗੱਲ ਦਸਵੇਂ ਪਾਤਸ਼ਾਹ ਜੀ ਨੇ ਲਿਖੀ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਦੁਨੀਆਂ ਤੇ ਕਮਾਈ ਬੜੀ ਕਰਦੇ ਨੇ ਵਾਹਿਗੁਰੂ ਗੁਰਮੰਤਰ ਦੀ, ਵਾਹਿਗੁਰੂ ਗੁਰਮੰਤਰ ਪੜ੍ਹਦੇ ਬੜੇ ਨੇ, ਵਾਹਿਗੁਰੂ ਗੁਰਮੰਤਰ ਦੀ ਕਮਾਈ ਕਰਦਿਆਂ ਕਰਦਿਆਂ ਹਿਰਦੇ ਵਿੱਚ ਜਦੋਂ ਦੁਬਧਾ ਨੇ ਨਾ ਬਵਾਜਦੀ ਉਦੋਂ ਵਾਹਿਗੁਰੂ ਸ਼ਬਦ ਦੀ ਸਾਡੇ ਸਰੀਰ ਉੱਪਰ ਸਾਡੇ ਮਨ ਉੱਪਰ ਬਰਕਤ ਨਹੀਂ ਜੋ ਵਰਖਦੀ। ਦਸਵੇਂ ਪਾਤਸ਼ਾਹ ਜੀ ਦੇ ਬੋਲ ਨੇ, ਚਾਰ ਅਚਰ ਦੁਬਧਾ ਮੈਂ ਪੜੇ ਵਾਕੀ ਪੂਰੀ ਕਬ ਹੋਣਾ ਪੜੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਦੁਬਧਾ ਰੱਖ ਕੇ ਚਾਰ ਅੱਖਰ ਪੜ੍ਹਦਾ ਏ ਨਾ ਉਹਦੀ ਸੰਸਾਰ ਦੇ ਉੱਪਰ ਸੱਚ ਜਾਣੋ ਕਦੇ ਪੂਰੀ ਨਹੀਂ ਜੋ ਪੈਂਦੀ। ਉਹਨੂੰ ਚਾਰ ਅੱਖਰ ਉਹ ਤਾਂ ਉਪਦੇਸ਼ ਦਿੰਦੇ ਨੇ, ਜਿਹੜੇ ਮਨ ਵਿੱਚ ਦੁਬਧਾ ਏ ਨਾ ਕਦੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਏ, ਮੰਦਰ ਵੇਖਿਆ ਤੇ ਤਲੀਆਂ ਖੜਕਾ ਦਿੱਤੀਆਂ, ਮਜ਼ਾਰ ਵੇਖੀ ਤੇ ਤੀਲ ਦਾ ਚਮਚਾ ਪਾ ਦਿੱਤਾ, ਉਹਦੀ ਵਾਹਿਗੁਰੂ ਗੁਰਮੰਤਰ ਪੜ੍ਹਿਆ ਸੁਣਿਆ ਪੂਰੀ ਨਹੀਂ ਜੋ ਪੈਣੀ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਨੇ, ਵਾਹ ਵੈਰ ਧਨ ਰੱਖ ਠਾਏ, ਹੈ ਹਾ ਹੈ ਮੈਂ ਅਰਖ ਮੈਂ ਪਾਏ, ਗੱਗਾ ਗੁਣੇ ਅਵਗੁਣ ਸਭ ਖੋਵੇ, ਰਾਰਾ ਰਾਮ ਨਾਮ ਆਵਣ ਨਹੀਂ ਦੀਵੇ। ਚਾਰ ਅਚਰ ਦੁਬਧਾ ਮੈਂ ਪੜ੍ਹੇ ਵਾਕੀ ਪੂਰੀ ਕਦੋਂ ਨਾ ਪੜ੍ਹੇ। ਜਿਹੜੇ ਚਾਰ ਅੱਖਰ ਦੁਬਧਾ ਵਿੱਚ ਪੜ੍ਹਦੇ ਨੇ ਉਹਨੂੰ ਵਾਹਵਾ ਕਹਿੰਦਾ ਏ, ਕੀ ਤੂੰ ਵਾਹਿਗੁਰੂ ਦੀ ਕਮਾਈ ਕਰਦਾ ਪਿਆ ਏ ਹਿਰਦੇ ਵਿੱਚ ਤੇ ਤੂੰ ਵੈਰ ਦਾ ਧਨ ਰੱਖਿਆ ਏ। ਉਹਨੂੰ ਹਾਂ ਹਾਂ ਕਹਿੰਦਾ ਏ, ਤੂੰ ਤੇ ਹਉਮੈ ਨਾਲ ਭਰਿਆ ਹੋਇਆ ਏ। ਉਹਨੂੰ ਗੱਗਾ ਅੱਖਰ ਉਪਦੇਸ਼ ਦਿੰਦਾ ਏ, ਤੂੰ ਤੇ ਗੁਣ ਤੇ ਔਗੁਣ ਇੱਕ ਬਰਾਬਰ ਜਾਣੇ ਏ, ਔਗੁਣਾਂ ਦੇ ਭਾਅ ਤੂੰ ਗੁਣਾਂ ਨੂੰ ਵੀ ਗਵਾ ਲਿਆ ਏ। ਰਾਰਾ ਕਹਿੰਦਾ ਏ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਦੇ ਨਾਮ ਨੂੰ ਤੂੰ ਆਪਣੇ ਹਿਰਦੇ ਦੇ ਵਿੱਚ ਆਉਣ ਹੀ ਨਹੀਂ ਦਿੱਤਾ, ਮੁੱਖੋਂ ਭਾਵੇਂ ਹਜ਼ਾਰਾਂ ਯੁੱਗ ਵਾਹਿਗੁਰੂ ਕਰੀ ਜਾ ਤੇਰੀ ਪੂਰੀ ਨਹੀਂ ਪੜੇਗੀ। ਮਹਾਰਾਜ ਸਾਹਿਬ ਜੀ ਕਹਿੰਦੇ ਦੁਬਧਾ ਨੂੰ ਦੂਰ ਕਰਕੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਹੋ ਕੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ ਨਾ ਉਹਦੀ ਸੰਸਾਰ ਦੇ ਉੱਪਰ ਪੂਰੀ ਪੈਂਦੀ ਹੈ। ਮਹਾਰਾਜ ਕਹਿੰਦੇ ਸੱਚੜਾ ਦੂਰ ਨਹੀਂ ਹੈ, ਵਿੱਚ ਪਰਦਾ ਪਾ ਕੇ ਖਾਕੀ ਦਾ ਕਿਉਂ ਓਹਲੇ ਬਹਿ ਕੇ ਝਾਕੀ ਦਾ, ਹੁਣ ਖੋਲ ਦਰਵਾਜ਼ਾ ਤਾਕੀ ਦਾ ਪੀ ਜਾਮ ਪਿਆਲਾ ਸਾਕੀ ਦਾ। ਗੁਰੂ ਖਾਲਸਾ ਜੀ ਇਹ ਖਾਕ ਜਿੰਨਾ ਪਰਦਾ ਹੈ ਇਹ ਦੂਰ ਹੋ ਜਾਂਦਾ ਹੈ ਜਦੋਂ ਹਿਰਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਪ੍ਰਵਾਸ ਹੋ ਜਾਂਦਾ ਏ।
ਸਤ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ।
ਮਹਾਰਾਜ ਸਾਹਿਬ ਜੀ ਕਹਿੰਦੇ ਸੱਚੇ ਵਾਹਿਗੁਰੂ ਗੁਰੂ ਸ਼ਬਦ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਨੂੰ ਪਛਾਣੋ। ਗੁਰੂ ਕੋ ਸਿੱਖੋ ਕਹੋ ਕਬੀਰ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ, ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਨੂੰ ਆਪਣੇ ਤੋਂ ਦੂਰ ਨਾ ਜਾਣੋ, ਜਿਸ ਨਿਰੰਕਾਰ ਨੇ ਤੇ ਤ੍ਰੈ ਗੁਣਾ ਵਾਲੀ ਸੰਸਾਰ ਦੀ ਰਚਨਾ ਕੀਤੀ ਹੈ।
ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ।
ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਉਣਾ ਕੀਤਾ ਏ ਉਹਨਾਂ ਨੇ ਸੁਖ ਪਾਇਆ ਏ। ਇਸ ਲਈ ਗੁਰੂ ਕੇ ਸਿੱਖੋ ਤੁਸੀਂ ਨਾਮ ਨੂੰ ਧਿਆਉਣਾ ਕਰੋ ਤਾਂ ਪਰਮਾਨੰਦ ਸੁਖ ਦੀ ਪ੍ਰਾਪਤੀ ਕਰੋਗੇ। ਜੇ ਨਾਮ ਨਹੀਂ ਨਾ ਜਪਦੇ پورے سنسار کی پیڑدار چاہے باجی یہ باجی تھی کچی رہ جائے گی یہ جنم کی منکھا جنم کی باجی تھی ہار جائے گی یہ تا جنم تھی باجی کچی پی جائے گی
جن تھا پی بب جانا سولی کیا کو کہے وکھانو
گل پو بھی یہ سنسار پرمیشور نے کیویں رچیا ہے جن یہ سنسار نو رچیا ہے نا یہ آپ ہی جانتا ہے سنسار کی رچنا بارے قدرت کے بارے کوئی کی وخیان کر سکتا ہے یہ وخیانا رچنا پو جنم برتھ گزر جائے گا واحگرو پھر منتر کی کمائی کرو واحگرو اکال پورکھ پرمیشور کی اپیکتا کا سکھ مانو
جن جگ تھاپ وتایا جال سو صاحب پروانو
اس واحگرو اکال پورکھ پرمیشور نے یہ سنسار تھاپ کر کے مایا کا جال وچھایا ہے نا نام کی کمائی کر کے صاحب دے در تے اپنے آپ نو پروان چڑھاؤن دا یتن کرے
بابا آیا ہے اٹھ چلنا اب پنگا ہے سنسار
نانک صاحب جی کہندے جو دنیا وچ آیا ہے نا ایک دن آنا ہے اٹھ کے جانا ہی پینا ہے مارے صاحب جی دی پاون بانی دے بول نے رانا راؤ نہ کو رہ رنگ نہ تنگ فقیر واری اپ اپنی کوئی نہ بندہ دھیر کسی نے دھیرج کی گنڈ مار کے یہ نہیں آخیا بھی میں دنیا تو نہیں جانا اتنے وڈے وڈے راجے رجواڑے بھی تر گئے شریر کر کے نام جپن والے فقیر بھی نہیں رہے پر صاحب جی کہندے جڑا دنیا تے آیا ہے نا انہیں اٹھ کے جانا ہی ہے پر جڑا سنسار ہے یہ اد پندا پیا ہوا ہے جویں گرو خالصہ جی کوئی ادا پینڈا طے کر لو تو وچکار جا کے سوچے کہ میں مگر مڑ جا کہ میں اگے چلیا جا کئی کا یہ جہ حال ہو جاتا ہے وہ رب نو ملن کا ادا پینڈا طے کر لیں کدے سنسار وال پچھا نو دیکھتے ہیں کدے نرنکار والوں گاہ نو ویکتے ہیں وہ گرو خالصہ جی اد وچکار کھلوتیا ہی اپنی زندگی گزار لیندے نے لب کوئی نہیں ہوں جنم پھر پراپت ہو جاتا ہے مہاراج سچے پاتشاہ جی کہندے جڑا سنسار تے آیا جانا تو ہے ہی ہے سنسار وچ تے رہنا کسے نے نہیں پھر سنسار دے نال موہ کیسا کرنا
سر سر سچڑا لکھیا دکھ سکھ پور بچار
بادشاہ جی کہندے نہیں سر سر دے اوپر واحگرو اکال پورکھ پرمیشور نے کرم لکھے ہوئے نے کرما کی قلم مہاراج صاحب جی نے چلائی ہوئی ہے دکھ تے سکھ ساری وچار مارے صاحب جی نے متے اوپر لکھی ہوئی ہے
دکھ سکھ دیا جہا کیا سو نبھا جی نالے
بادشاہ جی کہندے ہیں جو جو بندے نے پہلے کرم کیتے وہ جہ دکھ تے سکھ مالک نے دیتا ہے اخیر تک جو متے پہ لکھیا ہے وہ نبھنا ہے گرنتھاں وچ لکھیا سنچت کرم ختم ہو جاندے نے کریمان کرم کردا کوئی نہیں برہم گیانی جیڑی پرا رکھ دے وہ برہم گیانی نو بھی بھگنی پیندی ہے لکھنا مٹے اے سخی جو لکھیا کرتار جو کرتار نے ایک برہم گیانی دے متے دے وی لکھ دتا ہے نا برہم گیانی نو وہ بھگنا ہی پیندا ہے لکھ نہیں جو مٹدا گرو کرپا کرے تو مٹ ہی جاندا ہے ایک شروتی ہے اوچ میب بھگتبیم کرم شبھا شبھ جو متے پہ لکھا ہے وہ بھگنا ہی پینا ہے پاوے پرمیشور نے چنگا لکھ دیتا ہے تو پاوے ماڑا لکھ دیتا ہے
جو کرم کرائے کرتا دوجی کار نہ پالے
بندہ پرمیشور کی خوشی وچ رہے جہے کرم پرمیشر کراوے وہ کری جائے جو متے سے لکھا ہے پرارت کے انسار وچری جائے تو ہور کوئی پرمیشر کی رجا تو کوئی کام نہ پالے کیونکہ وہ رجا تو بنا پتا بھی نہیں ہوگا جی
آپ نرال متند بادی کر حکم شڈاو نہار
واہگرو اکال پورکھ پرمیشر آپ نرالم ہو کے بیٹھا ہے سارا سنسار تندے بدھا ہے گرو بن کے آپ ہی نام جپن کا حکم کرتا ہے تو آپ ہی اپنے پیاریاں نو چھڈا لیندا ہے
اج کل کر دیا کال بیا پے دودھے پائے وکار
بادشاہ جی کہندے اج کل کر دیا کال آ کے پی جاوے گا تو بندہ دوجے بھاو کی وہ نام الٹے کارے کما اپنا سما گزار لوے گا
جم مارگ پنکھ نہ سجوئی اجڑ اند گبار
بادشاہ جی کہندے اگے جمع دا پنتھ بڑا بکھڑا ہے تی سمجھ نہیں آئے گی اتے گبار ہے وہ اجڑ سن سانگ پی ہوئی ہے اس رستے دے اتر
نہ جل لیپ تلائی نہ بھوجن پر کار
بادشاہ جی کہندے اتنے جل نانا پرکار دے بھوجن کھانا ہے جمع دے مارگ تے نہ لین تلائی تے نہ رجائی لبنی ہو بھوجن تو ایک پاسے رہ گیا اتے پینے تین پانی بھی پراپت نہیں ہونا
بھوجن پاؤ نہ ٹھنڈا پانی نہ کاپڑ سیگار
بادشاہ جی کہندے نہ کھان نو بھوجن نہ ٹھنڈا پانی نہ پہنن نو کپڑا ننگا دوج کے چالیا نہ لاؤن نو ہار شنگار ہی تین پراپت ہونی
گل سنگ سر مارے اوبو ناندی سہ کر بار
بادشاہ جی کہندے نام نہیں جپتا گل وچ سنگل پے ہون گے اوبو اوپروں جمدوت سوٹیاں مارن گے ہن تے گھر جانا ہے باہر جانا ہے مان وچ پھنکارے ماردا ہے او جمع دے مارگ تے تینوں گھر بار بھی نہیں لبنا اتے اند گبارا ہے اجڑیا مارگ ہے جمدوتا دیا سوٹیاں بھی مار پڑے گی تو ترلے تو منتا کرتا ہوا تریا جائے گا تیرا چارہ کوئی نہیں چلے گا
تب کے راہ جمن نہیں پشتانے سر پار
جمدوتا نو کہے گا ہاتھ جوڑ کر کے من نام جپ لین دو ہس کے کہن گے یہ راہ دانے بیج کے اگنے نہیں ہو ہن نام نہیں جپیا جانا پھر اگنا میں بھار کی پنڈ تیرے سر پہ ہوے گی پھر پشتاوا ہی تیرے پلے رہے گا
بن سچ کو بولی نہیں سچا او بیچار
پرخ پرمیشور تو بنا تیرا کوئی بولی نہیں اے سچی وچار ہے اس لیے بندیا سچے نام نو جپنا کر
بابا رو رو سو جانی مل رو گن سارے
نانک سیب جی کہندے ولیو کر کے تو کئی روندے نے پر روندا انہوں جانیے جڑا واہگرو اکال پورکھ پرمیشور نہیں چنگے گنا نال مل کے روندا ہے
رو مایا مٹھڑی تندڑا روبن ہارو
بادشاہ جی کہندے لوگ مایا دی مٹھڑے وچ روندے نے پاو مایا نو اکٹھی کرن لئی مایا نو لٹا کے روندے نے اے رون والیاں دا دھندا ہے اے گرو خالصہ جی سنسار سمندر وچ سٹدا ہے
تندا رو میل نہ تو سپنتر سنسار
بادشاہ جی گرو نانک جی اپدیش دندے نے ਬੰਦਾ ਧੰਦਾ ਕਰਕੇ ਰੋਂਦਾ ਏ ਪਰ ਇਹ ਰੋਣ ਅੰਤਰ ਦੀ ਮੈਲ ਨਹੀਂ ਜੇ ਧੋਂਦਾ ਜਿਵੇਂ ਸੁਪਨੇ ਦੇ ਵਿੱਚ ਬੰਦਾ ਪਦਾਰਥਾਂ ਨਾਲ ਮੋਹ ਕਰੇ ਤੇ ਕਿਸੇ ਕੰਮ ਨਹੀਂ ਇਹ ਸੰਸਾਰ ਦੇ ਪਦਾਰਥਾਂ ਨੂੰ ਵੀ ਇਸੇ ਹੀ ਪ੍ਰਕਾਰ ਜਾਣੋ
ਜਿਉਂਦਾ ਜੀ ਗਰ ਧਰਮ ਭੁੱਲੈ ਝੂਠ ਮਿੱਠੀ ਅਹੰਕਾਰ
ਜੀ ਕਹਿੰਦੇ ਜਿਵੇਂ ਬਾਜ਼ੀਗਰ ਗੁਰੂ ਖਾਲਸਾ ਜੀ ਬਾਜ਼ੀ ਪਾਉਂਦਾ ਹੈ ਤੇ ਵੇਖਣ ਵਾਲੇ ਧਰਮ ਵਿੱਚ ਭੁੱਲ ਜਾਂਦੇ ਨੇ ਸੰਸਾਰ ਨੇ ਮਾਇਆ ਦੀ ਬਾਜ਼ੀ ਪਾਈ ਹੈ ਤੇ ਲੋਕ ਭੁੱਲੇ ਹੋਏ ਝੂਠ ਦੇ ਵਿੱਚ ਮਿੱਟੀ ਮਨੇ ਮਿੱਟੇ ਜਾ ਰਹੇ ਨੇ ਤੇ ਫੋਕਾ ਹੀ ਅਹੰਕਾਰੋ ਅਹੰਕਾਰ ਕਰੀ ਫਿਰਦੇ ਨੇ
ਆਪੇ ਮਾਰਗ ਪਾਵਣ ਮਾਰਾ ਆਪੇ ਕਰਮ ਕਮਾਏ
ਗੁਰੂ ਅਕਾਲ ਪੁਰਖ ਪਰਮੇਸ਼ੁਰ ਆਪੇ ਹੀ ਮਾਰਗ ਤੇ ਪਾਉਣ ਵਾਲਾ ਏ ਤੇ ਆਪੇ ਹੀ ਜੀਵ ਰੂਪ ਬਣ ਕੇ ਇਹ ਸ਼ੁਭ ਕਰਮ ਕਮਾਉਂਦਾ ਪਿਆ ਏ
ਨਾਮ ਰਤੇ ਗੁਰਪੂਰਾ ਰਾਖੇ ਨਾਨਕ ਸਹਿਜ ਸੁਭਾਏ
ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਨਾਮ ਵਿੱਚ ਰਤੇ ਹੈ ਨਾ ਉਹਨਾਂ ਨੂੰ ਪੂਰੇ ਸਤਿਗੁਰੂ ਨੇ ਆਪਣੇ ਕਰਕੇ ਰੱਖ ਲਿਆ ਏ ਸਹਿਜੇ ਹੀ ਸੰਸਾਰ ਦੇ ਵਿੱਚ ਹੀ ਉਹ ਸੁਭਾਏ ਕਹੀਏ ਸੋਭ ਨਹੀਂ ਕੋ ਜਾਂਦੇ ਨੇ ਵਾਹੋ ਵਾਹੋ ਕਰੇ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਜਿਹੜੇ ਵਾਹ ਵਾਹ ਕਰਦੇ ਨੇ ਉਹਨਾਂ ਨੂੰ ਸੰਸਾਰ ਪੂਜਦਾ ਹੈ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਮੁਖਵਾਕ ਬਖਸ਼ਿਆ ਹੈ ਲਮੇਰਾ ਮੁਖਵਾਕ ਸੀ ਸੰਖੇਪ ਸ਼ਬਦਾਂ ਵਿੱਚ ਵਿਚਾਰ ਕਰਦਿਆਂ ਇੱਕ ਨੀ ਬੇਅੰਤ ਭੁੱਲਾਂ ਹੋ ਗਈਆਂ ਆਪ ਗੁਰਸੰਗਤਾਂ ਨੇ ਬਖਸ਼ ਲੈਣੀਆਂ ਵਿਸ਼ੇਸ਼ ਕਰਕੇ ਮੈਂ ਮਿਸਲ ਸ਼ਹੀਦਾਂ ਕਰਨਾ ਨਾਲ ਦੇ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗਰਜਨ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਧੂਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਉੱਪਰ ਗੁਰ ਚਰਨਾਂ ਵਿੱਚ ਬੈਠ ਕੇ ਆਪ ਸੰਗਤਾਂ ਦੇ ਨਾਲ ਗੁਰ ਬਾਣੀ ਦੀ ਕਥਾ ਵਿਚਾਰ ਕਰਨ ਦਾ ਇਹ ਸੁਭਾਗੀ ਸਮਾਂ ਬਖਸ਼ਿਆ ਹੋਏ ਹੋਈ ਭਗਤੇ ਕਦੀ ਖਿਮਾ ਜੀ
ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰਾ ਰਾਖੇ ਨਾਨਕ ਸਾਹਿਬ ਸੁਭਾ